میرا پھر नाम संहार सवेरा जन्म सिरानो पंथ ना सवारा सांझ परी दै दिस अंधहारा कैरव दास निदान दीवाने चीतस नाही दुनिया फन खाने जन्म सिरानो पंथ ना सवारा सांझ परी दैतिस अंधहारा कैरव दास निदान दीवाने चीतस नाही दुनिया फन खाने वाहिगुरु जी का खालसा वाहिगुरु जी की फतह। परम सम्मान योग चवर शतर तखत दे मालिक जुगो जुग अटल दातार सतगुरु साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर सुबाई मान खोए बैठे गुरु सवारे सत्संगी जनों अमृत वेले दे इस सजे हुए दीवान विच सतगुरु जी दे इलाही बचना दा कीर्तन आप जी ने सरवण कीता है। अज जो अमृत वेले धन गुरु ग्रंथ साहिब जी ने सानू पावन पवित्र हुक्म की दात बख्शिश की है, अज के ये बचन भगत रविदास जी के उच्चारण किए हुए गुरु ग्रंथ साहिब महाराज जी का राग सुही है और अंक 793 ऊपर ये शब्द प्रारंभ होता है। 794 अंक ते इस पवित्र शब्द की संपूर्णता है। आओ दातार जी दे इस अमृत बचन नू विचार तो पहला अपने साहिब के चरणा विच बेनती करिए। सतगुरु साडे खिले हुए अंदर नू टिका दी दात बख्शो, प्रेम भावना अदब दे नाल इस अमृत बचन दी विचार आप विच वर्त के करा लवो। करो कृपा साध संगत जी, बख्शो आशीष और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। भगत रविदास जी ने ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮਨੁੱਖ ਨੂੰ ਇਸ ਦੀ ਜ਼ਿੰਦਗੀ ਦੀ ਅਸਲੀਅਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜਿਤਨਾ ਸਮਾਂ ਪਰਮਾਤਮਾ ਨੇ ਦਿੱਤਾ ਹੈ ਇਸ ਨੂੰ ਪਰਮੇਸ਼ਵਰ ਦੀ ਬੰਦਗੀ ਵਿੱਚ ਬਤੀਤ ਕਰਨ ਦੀ ਪ੍ਰੇਰਣਾ ਔਰ ਉਪਦੇਸ਼ ਦਿੱਤਾ ਹੈ। ਅੱਜ ਦੇ ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਹਰ ਮਨੁੱਖ ਮਾਤਰ ਨੂੰ ਇਹ ਗੱਲ ਸਮਝਾਈ ਹੈ ਕਿ ਜਿਹੜਾ ਦਿਨ ਚੜ੍ਹਦਾ ਪਿਆ ਹੈ ਅਸਲ ਵਿੱਚ ਇਹ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਨਿਕਲ ਗਿਆ। ਇਹਨੇ ਇਹ ਗੱਲ ਕਦੀ ਭੁੱਲੀ ਨਾ ਕਿ ਇਸ ਸੰਸਾਰ ਵਿੱਚ ਇਸ ਘਰ ਵਿੱਚ ਮੈਂ ਸਦਾ ਲਈ ਟਿਕੇ ਨਹੀਂ ਰਹਿਣਾ, ਇੱਕ ਦਿਨ ਮੈਂ ਕੂਚ ਜ਼ਰੂਰ ਕਰਨਾ ਹੈ। ਤੇ ਕਿੰਨੇ ਇਸ ਗੱਲ ਨੂੰ ਵੀ ਆਪਣੇ ਮਨ ਦੇ ਵਿੱਚੋਂ ਕੱਢ ਦੇ ਕਿ ਸ਼ਾਇਦ ਇਹ ਸੰਸਾਰ ਦੇ ਲੋਕ ਮੇਰਾ ਸਾਥ ਦੇਣਗੇ। ਕਿੰਨੇ ਦੇਖ ਕਈ ਸਾਥੀ ਚਲੇ ਗਏ ਨੇ, ਕਈ ਜਾਣ ਦੀ ਤਿਆਰੀ ਵਿੱਚ ਬੈਠੇ ਨੇ ਤੇ ਇਸ ਮਾਰਗ ਤੇ ਆਪਾਂ ਵੀ ਇੱਕ ਦਿਨ ਚਲੇ ਜਾਣਾ ਹੈ ਤੇ ਇਸ ਆਪਣੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਅੰਦਰ ਨੂੰ ਜਗਾ ਤੇ ਪਰਮਾਤਮਾ ਦੀ ਬੰਦਗੀ ਦੀ ਜੋਤ ਦੇ। ਅੱਜ ਦੇ ਸ਼ਬਦ ਦੇ ਰਹਾਓ ਦੇ ਬਚਨ ਨੇ ਕਿ ਕਿਆ ਤੂੰ ਸੋਇਆ ਜਾਗ ਆਨਾ, ਕਿੰਨੇ ਹੀ ਅਜਾਨ ਬੰਦੇ ਜਾਂ ਸ਼ਬਦ ਵਰਤਿਆ ਇਹ ਆਨ ਮਨਾ, ਤੂੰ ਕਾਹਦੀ ਮਾਇਆ ਦੀ ਨੀਂਦ ਵੀ ਸੁੱਤਾ ਪਿਆ, ਤੈਂ ਜੀਵਨ ਜਗ ਸੱਚ ਕਰ ਜਾਣਾ, ਤੂੰ ਇਸ ਸੰਸਾਰ ਦੇ ਜੀਵਨ ਨੂੰ ਇਸ ਜ਼ਿੰਦਗੀ ਨੂੰ ਸੱਚ ਕਰਕੇ ਸਮਝੀ ਬੈਠਾ ਹੈ, ਅਸਲ ਵਿੱਚ ਇਹ ਜੀਵਨ ਇਹ ਜ਼ਿੰਦਗੀ ਸੱਚ ਹੈ। ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਸਾਨੂੰ ਅਨੇਕਾਂ ਉਦਾਹਰਨਾਂ ਦੇ ਕੇ ਇਹ ਵਾਰ ਵਾਰ ਗੱਲ ਸਮਝਾਈ ਹੈ ਕਿ ਸੱਜਣਾ ਮੌਤ ਵਾਲਾ ਦਿਨ ਤੇਰੇ ਬਿਲਕੁਲ ਨੇੜੇ ਆ ਚੁੱਕਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਕਬੀਰ ਸਾਹਿਬ ਨੇ ਤਾਂ ਸ਼ਬਦ ਵਰਤੇ ਨੇ, ਕਿੰਨੇ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਚੱਲਦਾ ਹੈ ਉਹ ਕੀ ਦੇਖਦਾ ਹੈ ਕਿ ਜਦੋਂ ਉਹ ਤੁਰ ਲੱਗਦਾ ਹੈ ਕਿ ਜਿੱਥੇ ਉਹ ਸ਼ਿਕਾਰ ਦਾ ਕਿਤੇ ਉਹਦਾ ਸਬੱਬ ਬਣ ਜਾਏ ਸ਼ਿਕਾਰੀ ਦਾ, ਤੇ ਉਹ ਉਸ ਟਿਕਾਣੇ ਤੇ ਆਪਣਾ ਨਿਸ਼ਾਨਾ ਸ਼ਿਕਾਰ ਨੂੰ ਸਾਧ ਕੇ ਖਤਮ ਕਰ ਦਿੰਦਾ। ਕਹਿੰਦੇ ਮੌਤ ਤਾਂ ਇੱਕ ਸ਼ਿਕਾਰੀ ਦੀ ਤਰ੍ਹਾਂ ਤੇਰੇ ਪਿੱਛੇ ਲੱਗੀ ਹੈ ਤੇ ਜਿਤਨਾ ਮਰਜ਼ੀ ਆਪਣੇ ਆਪ ਨੂੰ ਬਚਾ ਲਈ, ਜਦੋਂ ਸਮਾਂ ਆ ਗਿਆ, ਜਦੋਂ ਅਸਥਾਨ ਆ ਗਿਆ, ਮੌਤ ਸ਼ਿਕਾਰਨ ਨੇ ਆਪਣਾ ਨਿਸ਼ਾਨਾ ਤੇਰੇ ਤੇ ਸਾਧ ਕੇ ਤੈਨੂੰ ਆਪਣਾ ਸ਼ਿਕਾਰ ਬਣਾ ਲੈਣਾ ਹੈ। ਸਹਿ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਦੇਖ ਤੂੰ ਮੌਤ ਦੇ ਕਿੰਨੇ ਕੁ ਨੇੜੇ ਪਿਆ ਜਾਂਦਾ ਮਨਾ, ਕਿ ਪਹਿਲਾ ਦਿਨ ਨੇ, ਦਿਨ ਤੋਂ ਬਾਅਦ ਪਹਿਰ ਬਣ ਜਾਣੇ ਨੇ, ਪਹਿਰਾਂ ਤੋਂ ਬਾਅਦ ਘੜੀਆਂ ਰਹਿ ਜਾਣੀਆਂ ਨੇ, ਤੇ ਸੱਚ ਜਾਣੀ ਇਹਨਾਂ ਘੜੀਆਂ ਤੋਂ ਬਾਅਦ ਕੇਵਲ ਦੋ ਚਾਰ ਸਵਾਸਾਂ ਦੀ ਗੱਲ ਰਹਿ ਜਾਣੀ। ਇਤਨੀ ਵੱਡੀ ਜ਼ਿੰਦਗੀ, ਸੈਂਕੜੇ ਸਾਲ ਭਾਵੇਂ ਇਨਸਾਨ ਜਿੰਦਾ ਰਹੇ ਪਰ ਇਹ ਗੱਲ ਕਦੀ ਵੀ ਭੁੱਲੇ ਨਾ ਕਿ ਉਹਦੀ ਉਮਰ ਕੇਵਲ ਇੱਕ ਸਾਹ ਹੈ, ਜੇ ਸਾਹ ਆ ਗਿਆ ਤੇ ਬੰਦਾ ਹੈ ਤੇ ਸੱਚ ਜਾਣੋ ਜੇ ਬਾਹਰ ਨਿਕਲ ਗਿਆ ਤੇ ਕੋਈ ਆਦਮੀ ਮੁਰਦਾ ਹੈ, ਇੱਕ ਸਾਹੇ ਦੀ ਜ਼ਿੰਦਗੀ ਹੈ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛਿਜੈ, ਜਿਵੇਂ ਰਵਿਦਾਸ ਜੀ ਕਹਿ ਰਹੇ ਨੇ ਜੋ ਦਿਨ ਆਵੈ ਸੋ ਦਿਨ ਜਾਹੀ, ਦਿਲ ਤੇ ਪੈਰ, ਪੈਰ ਤੇ ਘੜੀਆਂ, ਆਪ ਘਟੈ ਤਨ ਛਿਜੈ, ਉਮਰ ਘੱਟਦੀ ਪਈ ਹੈ, ਤਨ ਛਿਜੈ ਦਰ ਤੇ ਪੁਰਾਣਾ ਹੋ ਗਿਆ ਬੁਢੇਪਾ ਹੁੰਦਾ ਪਿਆ, ਤਨ ਛਿਜੈ ਆਪ ਘਟੈ ਤਨ ਛਿਜੈ, ਕਾਲ ਅਹੇਰੀ ਫਿਰੈ ਵਧਕ ਜਿਓ, ਕਹੋ ਕਵਨ ਵਿਧ ਕੀਜੈ, ਮੌਤ ਤਾਂ ਸ਼ਿਕਾਰੀ ਬਣ ਕੇ ਬੰਦਿਆ ਤੇਰੇ ਪਿੱਛੇ ਤੁਰਦੀ ਪਈ ਹੈ, ਤੇਰੇ ਕੋਲ ਕੋਈ ਜੁਗਤ ਕੋਈ ਤਰੀਕਾ ਹੈ ਇਸ ਤੋਂ ਬਚਣ ਦਾ, ਕਹੋ ਕਵਨ ਵਿਧ ਕੀਜੈ, ਸੋ ਦਿਨ ਆਵਨ ਦਾਤਾ, मात पिता भाई सुत बंता कहो को है काका। कह लगे सो दिन आवन लाका जो दिन आवे सो दिन जाए। वो दिन ता बिल्कुल तेरे नेड़े आउंदा ते बड़ा कि उस दिन तेनू पुछांगे की माता की पिता की पुत्र की स्त्री की भैन की भरा। तो सजना ये तो आप पूछ करने वाले ने जिन्हां दे अपने टिकाने कैद ने उन्होंने तेरी किन्नी कुमत कर दी। मात पिता बंता सुत बंदक ये गुरु अर्जुन साहब का वचन है। इष्ट मीत और भाई पूर्व जन्म के मिले संजोगी अंत को न सहाय। जो दिन आवे सो दिन जाई दिन से पैर पैर के करिया आव कसै तन चीजै काल अधेरी फिर बदक जो कहो कवन बिज कीजै। सो दिन आवन लाका मात पिता साहु भाई सुत बंता कहो को है काका। कोई एदे विचो नहीं धन गुरु नानक साहब कृपालु जी उन्हां दे अमृत बचन से पढ़ने वैसे उस शब्द की उठानका भी साहिकारा ने जा संप्रदाय महापुरुषा ने जो टीका किया है तो उहदे विच एक उठानका एक भूमिका दित्ती उस शब्द की। उस शब्द है गुरु ग्रंथ साहिब दे राज तिलंग दा। ते पहले शब्द है उस शब्द को साहिब धन गुरु नानक साहिब जी ने फारसी विच उचारण किया होया है। ते कई बार जो इस तरह के शब्द आप पढ़ने ते उस वेले भावा कि उन्हां विच सानू यह गल नहीं वेखण नूं मिलदी कि किस नूं मुखातब करके बचन उचारण होणगे। पर उस शब्दावली नूं उस भाषा नूं उन्हां लफ्जां दी बनकर नूं देख के फिर इंज लगदा है कि जिवें कोई मुसलमान सज्जन गुरु नानक साहिब जी दे कोल आया होवे ते उन्हों मुखातब करके जा अपने अंदर नूं समझाण लई उन्हों उपदेश देण लई हजूर ने एक पवित्र शब्द उचारण किया। खैर एक इहदे बारे इह ख्याल है मैं सिर्फ एक बेनती करके उस शब्द के विषय वल आउणा। साहिब धन गुरु नानक साहिब राय भोए की तलवंडी ते बिल्कुल खामोश मालक की याद भी जुड़ गई। कभी तो एकांत में जाके बैठ जाना ते जे घर आना ते घर भी किसी नाल बोलना है चुप करके सारा दिन कई बार मंजे ते लेटे रहना बिल्कुल घट खाना घट सौना। तीन धन गुरु नानक साहिब सच्चे पातशाह महाराज उन्हां दी एहो जी जिंदगी नूं एहो जी खेड नूं देख के परिवार के कई जी उदास भी होए। किसी ने वैद लई किसी ने हकीम लई किया अखीर ते सियाणा एक मौलवी जदों लियांदा ते कहिंदे ओहदे नाल हजूर दी जिहड़ी गल बात होई इंज लगदा कि इस शब्द विच दातार जी ने मौलवी नूं कि सानूं समुची मानवता नूं एक उपदेश दे दिता कि बंदिया ये कदी भी भुली ना कि मौत बिलकुल तेरे सिर दे उत्ते मंडराउंदी पई। भावा सानू इस चीज का पता नहीं हजूर ने अमृत बाणी विच शब्द जो उचारे तो ओदियां अमृत वचन दियां पहलियां तुकां ने कि यक यक अर्ज गुप्तम पेश तो दर गोश कुन करतार हका कबीर करीम तू बे ऐब पर्वत गार। यक अर्ज ये दर से मैं एक अर्ज एक बेनती एक अर्जोई करने वास्ते आया मेरे मालक जी ते मेरी बेनती नूं कन दे के गोश दर से कन दे के सुनो। ते ओ बेनती की है कह लगे तू सच है तू सदीव काल दयालु है तेरे तो वड्डा कोई नहीं। ते मेरे मन विच एक आया जी तेरे तो वड्डा कोई नहीं तेरे तो दयालु कोई नहीं तेरे तो कृपालु कोई नहीं वध है। ते मेरे मना अपने अंदर की वेदना फिर ओनू क्यों नहीं दसदा। यक अर्थ गुप्तम पेश तो दरगोश कुन करता हका कबीर करीम तू बे ऐब पर्वतगार। ते नाल इक बचन कीता दुनिया मुकामे फानी तहकीक दिल दानी मम सर मुवे जराइल ग्रस्त है दिल खेक ना दानी। ए वेत पवित्र शब्द दी रहाओ दी दुख ते कभी देखो शब्द की ने ते दुनिया मुकामे फानी मुकाम दा अखरी अर्थ दा ठिकाना फन ਜਾਨੀ ਦਾ ਅਰਥ ਦਾ ਨਾਸ਼ ਹੋ ਜਾਣਾ। ਕਹਿਣ ਲੱਗੇ ਜਿਸ ਦੁਨੀਆਂ ਵਿੱਚ ਆਪਾਂ ਰਹਿੰਦੇ ਹਾਂ, ਜਿਸ ਸੰਸਾਰ ਵਿੱਚ ਆਪਾਂ ਰਹਿੰਦੇ ਹਾਂ, ਇਹ ਕਦੀ ਵੀ ਭੁੱਲੀਏ ਨਾ, ਇਸ ਮੁਕਾਮ ਨੇ, ਇਸ ਟਿਕਾਣੇ ਨੇ ਇੱਕ ਦਿਨ ਫਨਾ ਹੋ ਜਾਣਾ। ਦੁਨੀਆਂ ਮੁਕਾਮੇ ਪਾਣੀ ਤਹਿਕੀਕ ਦਿਲਦਾਨੀ, ਇਹ ਗੱਲ ਬਿਨਾਂ ਚੰਗੀ ਕਰਕੇ ਸਮਝ ਲੈ ਤੇ ਨਾਲ ਬਚਨ ਕੀਤਾ ਮਮ ਸਰ ਮੂਵੇ ਅਜ਼ਰਾਈਲ ਗ੍ਰਸਤ ਹੈ। ਮੂਵੇ ਦਾ ਅਖਰੀ ਅਰਥ ਦਾ ਕੇਸ਼ ਵਾਲ, ਅਜ਼ਰਾਈਲ ਦਾ ਅਖਰੀ ਅਰਥ ਮੌਤ ਦਾ ਫਰਿਸ਼ਤਾ। ਕਹਿਣ ਲੱਗੇ ਹੇ ਮੇਰੇ ਮਨ, ਹੇ ਮੇਰੇ ਦਿਲ, ਕਦੀ ਤੈਨੂੰ ਇਹ ਸਮਝ ਨਹੀਂ ਪਈ ਕਿ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਘੁੱਟ ਕੇ ਪਕੜਿਆ ਹੈ, ਤੇ ਜਿੰਨੇ ਸਿਰ ਦੇ ਕੇਸ਼ ਪਕੜੇ ਹੋਣ ਜਦੋਂ ਉਹਦੀ ਮਰਜ਼ੀ ਉਹ ਖਿੱਚ ਕੇ ਸੰਸਾਰ ਤੋਂ ਲੈ ਜਾਏ। ਮਮਤਰ ਹੋਵੇ ਅਜ਼ਰਾਈਲ ਗ੍ਰਸਤ ਹੈ, ਦੁਰਖੇਤ ਨਾ ਜਾਣੀ। ਤੇ ਉਸ ਵੇਲੇ ਫਿਰ ਉਸ ਮੌਲਵੀ ਨੇ ਸ਼ਬਦ ਵੀ ਕਹੇ ਹੋਣਗੇ ਕਿ ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਕਿ ਦੇਖੋ ਅਜੇ ਤੁਹਾਡੀ ਆਰਤ ਲੱਗੀ ਕਿ ਤੁਸੀਂ ਮੌਤ ਦੀਆਂ ਗੱਲਾਂ ਤੇ ਕਰਦੇ ਹੋ। ਤੁਹਾਡੇ ਪਿਤਾ, ਤੁਹਾਡੀ ਮਾਤਾ, ਤੁਹਾਡੇ ਸਾਥ ਸੰਬੰਧੀ ਸਾਰੇ ਤੁਹਾਡੇ ਕੋਲ ਨੇ, ਤੇ ਤੁਸੀਂ ਕਿਵੇਂ ਕਹਿੰਦੇ ਪਏ ਹੋ ਕਿ ਸਾਡੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜੇ। ਮੇਰੇ ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ ਸੀ, ਅਗਲੀ ਤੋਂ ਕਦੀ ਪੜ੍ਹੀ। ਕਹਿਣ ਲੱਗੇ ਦੰਦ ਪਿਸਰ ਪਦਰ ਬਿਰਾਦਰਾਂ ਕਸ ਨੇਤ ਦਰਸ਼ਨ ਹੀ ਆਖਰ ਬਿਅਸਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ ਸਭ ਰੋਜ ਗਸਤਮ ਦਰ ਖਵਾ ਕਰ ਦੇਖ ਵਧੀ ਖਿਆਲ ਗਾਏ ਨਾ ਨੇਕੀ ਕਾਰ ਕਰਦਮ ਮਮ ਈ ਕਿਵੇਂ ਅਹਿਵਾਲ। ਇਹਦੇ ਅਰਥ ਕੀ ਨੇ? ਜਨ ਦਾ ਅਖਰੀ ਅਰਥ ਕਰਾਂਗੇ ਇੱਥੇ ਇਸਤਰੀ, ਜਨ ਦਾ ਅਰਥ ਇੱਥੇ ਦਾਸ ਨਹੀਂ। ਅਸਲ ਵਿੱਚ ਫਾਰਸੀ ਦਾ ਸ਼ਬਦ ਹੈ ਜਨ, ਇਹਦਾ ਅਰਥ ਕਰਾਂਗੇ ਜਨ ਦਾ ਅਰਥ ਇਸਤਰੀ। ਜਨ ਪਿਤਰ, ਪਿਤਰ ਦਾ ਅਖਰੀ ਅਰਥ ਹੈ ਪੁੱਤਰ, ਪਦਰ ਦਾ ਅਰਥ ਹੈ ਪਿਤਾ, ਬਿਰਾਦਰਾਂ, ਬਿਰਾਦਰਾਂ ਦਾ ਅਰਥ ਸੱਚੇ ਭਰਾ। ਹਜ਼ੂਰ ਕਿਨ ਕੀ ਇਸਤਰੀ, ਕੀ ਪੁੱਤਰ, ਕੀ ਭਰਾ? ਕਹਿਣ ਲੱਗੇ ਜਦੋਂ ਮੌਤ ਨੇ ਤੈਨੂੰ ਧਰਤੀ ਤੇ ਡਿੱਗਣਾ ਹੈ, ਇਹਨਾਂ ਵਿੱਚੋਂ ਕੋਈ ਨੀ ਜਿਹੜਾ ਦਸਤਗੀਰ ਦਸਤਗੀਰ ਦਰ ਹੁੰਦਾ ਕਿਸੇ ਦਾ ਹੱਥ ਪਕੜ ਕੇ ਡਿੱਗੇ ਹੋਏ ਨੂੰ ਉਠਾ ਦੇ। ਦਸਤਗੀਰ ਦਰ ਹੀ ਹੁੰਦਾ ਹੱਥ ਪਕੜਨ ਵਾਲਾ। ਜਨ ਕਿਸੇ ਪਦਰ ਬਿਰਾਦਰਾਂ ਕਸਮੇਤ ਦਸਤਗੀਰ, ਕੀ ਇਸਤਰੀ, ਕੀ ਪੁੱਤਰ, ਕੀ ਭੈਣ, ਕੀ ਭਰਾ? ਦੇਖੇ ਦੇ ਵਿੱਚੋਂ ਕੋਈ ਨੀ ਜਿਹੜਾ ਤੇਰਾ ਹੱਥ ਪਕੜ ਕੇ ਤੈਨੂੰ ਉਠਾ ਸਕੇ। ਕਸਮੇਤ ਦਸਤਗੀਰ ਆਖਰ ਬੇਅਸਤਮ, ਕਹਿੰਦੇ ਅਖੀਰ ਤੇ ਮੌਤ ਨੇ ਜਦੋਂ ਡੇਗਿਆ, ਮੌਤ ਨੇ ਆ ਕੇ ਸਾਨੂੰ ਫਲਾਹ ਕੀਤਾ। ਆਖਰ ਬੇਅਸਤਮ ਕਾਸਨਾ ਦਾਰਦ ਤੂੰ ਸਵਦ ਤਕਬੀਰ, ਜਦੋਂ ਕਹਿੰਦੇ ਜਨਾਜ਼ੇ ਦੀ ਨਮਾਜ਼ ਪੜ੍ਹੀ ਜਾਣ ਲੱਗੀ, ਮੌਤ ਨੇ ਦੇਖ ਲਿਆ ਕੋਈ ਵੀ ਉਦੋਂ ਨੇੜੇ ਨਹੀਂ ਆਇਆ। ਹਜ਼ੂਰ ਨੇ ਫਿਰ ਇੱਕ ਬਚਨ ਕਿਹਾ, ਉਹ ਬੰਦਿਆ ਕਿ ਤੈਨੂੰ ਪਤਾ ਨਹੀਂ ਕਿ ਮੌਤ ਨੇ ਤੇਰੇ ਸਿਰ ਤੋਂ ਪਕੜਿਆ ਹੋਇਆ। ਸਭ ਰੋਜ਼ ਗਸਤਮ ਦਰ ਖਵਾ ਕਰ ਬੇਬਦੀ ਖਿਆਲ, ਸ਼ਬਦ ਦਾ ਅਖਰੀ ਅਰਥ ਰਾਤ, ਰੋਜ਼ ਦਾ ਅਰਥ ਦਿਨ। ਕਿਨ ਦਿਨ ਤੇ ਰਾਤ ਨੂੰ ਆਪਣੀਆਂ ਇਹ ਬਦੀਆਂ ਵਿੱਚ, ਭੈੜੇ ਖਿਆਲਾਂ ਵਿੱਚ, ਭੈੜੀਆਂ ਬਿਰਤੀਆਂ ਵਿੱਚ ਕੱਢ ਦਿੱਤੇ ਨੇ। ਕਦੀ ਸ਼ਾਇਦ ਤੈਨੂੰ ਇਹ ਪਤਾ ਨਹੀਂ ਕਿ ਹੋ ਸਕਦਾ ਜਿਹੜਾ ਦਿਨ ਅੱਜ ਚੜੇ ਇਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ। ਸਭ ਰੋਜ਼ ਗਸਤਮ ਦਰ ਖਵਾ ਕਰ ਬੇਬਦੀ ਖਿਆਲ ਗਾਏ ਨਾ ਨੇਕੀ ਕਾਰ ਕਰਦਮ ਮਨ ਕੀ ਕਿੰਨੀ ਅਹਿਵਾਲ ਬਦ ਬਖਤ ਹਮ ਚੋ ਵਕੀਲ ਗਾਤਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਦ ਤੁਰਾ ਤੇਰੇ ਚਾਕਰਾ ਧਾਖਾ। ਕਹਿੰਦੇ ਨੇ ਮੌਤ ਦਾ ਕੋਈ ਭਰੋਸਾ ਨੀ ਕਦੋਂ ਨੇ ਆ ਜਾਣਾ। ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹ ਸੁਣ ਵਾਲੇ ਗੁਰਸਿੱਖੋ, ਕਿਰਪਾਲੂ ਦਾਤਾਰ ਜੀ ਨੇ ਹਰ ਯਤਨ ਕੀਤਾ ਵੀ ਬੰਦਾ ਮੌਤ ਤੋਂ ਯਾਦ ਕਰਕੇ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਕੁਝ ਉਦਾਹਰਨਾਂ ਐਸੀਆਂ ਦਿੱਤੀਆਂ ਨੇ ਕਿ ਮਨੁੱਖ ਨੂੰ ਸਮਝ ਪੈ ਜਾਏ ਦੁਨੀਆਂ ਇਹ ਨਾਸ਼ਵੰਤ ਹੈ। ਬਾਬਾ ਫਰੀਦ ਸਾਹਿਬ ਦੇ ਅਸੀਂ ਬਚਨ ਪੜ੍ਹਨੇ, ਜਿਹੜੀ ਮੌਤ ਬਹਾਰ ਹੈ ਸਾਡੇ ਕੋਲ, ਇਹ ਮੌਤ ਸਦਾ ਰਹਿਣੀ ਨਹੀਂ। ਉਹਨਾਂ ਨੇ ਚਾਰ ਉਦਾਹਰਨਾਂ ਦਿੱਤੀਆਂ ਨੇ ਕੇਵਲ ਇੱਕ ਤੁਕ ਵਿੱਚ ਕਿ ਇਸਲੀਅਤ ਤੋਂ ਜਾਣੂ ਹੋ ਕਿ ਮੌਤ ਨੇੜੇ ਵੀ ਆਉਂਦੀ। ਉਹਨਾਂ ਦਾ ਅੰਮ੍ਰਿਤ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਕੱਤਕ ਕੁੰਜਾ ਚੇਤ ਜਾਓ ਸਾਵਣ ਬਿਜਲੀਆਂ ਛੇ ਆਲੇ ਸੋਖੰਦੀਆਂ ਫਿਰ ਜਦ ਬਾਹੜੀਆਂ ਚੱਲੇ ਚੱਲਣਹਾਰ ਵਿਚਾਰਾਂ ਲੈ ਮਨੋ ਗੰਢਿੰਦਿਆਂ ਛੇ ਮਾਂ ਤੁੜੰਦਿਆਂ ਖਿੱਚ ਖਿਣੋ ਜਿਮੀ ਪੁੱਛੇ ਅਸਮਾਨ ਫਰੀਦਾ ਖੇਵਤ ਕਿਨ ਗਏ ਅੱਗੋਂ ਉੱਤਰ ਮਿਲਦਾ ਚਾਲਣ ਗੋਰਾ ਨਾਲ ਉਲਾਮੇ ਜੀ ਸ਼ਹਿ ਹੁਣ ਦੇ ਅਰਥ ਕੀ ਨੇ ਚਾਰ ਉਦਾਹਰਨਾਂ ਦਿੱਤੀਆਂ ਨੇ ਕੱਤਿਕ ਕੂੰਜਾਂ ਚੇਤ ਗਾਓ ਸਾਵਨ ਬਿਜਲੀਆਂ ਫੇ ਆਲੇ ਸੁਖੰਦੀਆਂ ਫਿਰ ਗੱਲ ਬਾਹੜੀਆਂ ਜਦੋਂ ਕੱਤੇ ਦਾ ਮਹੀਨਾ ਆਉਂਦਾ ਦੇਖੋ ਅਸੀਂ ਉਸ ਧਰਤੀ ਤੋਂ ਆਏ ਹਾਂ ਜਿੱਥੇ ਛੇ ਰੁੱਤਾਂ ਇੱਕ ਸਾਲ ਛੇ ਮੌਸਮ ਆਉਂਦੇ ਖੱਡ ਰੁੱਤ ਨੂੰ ਕਿਹਾ ਜਾਂਦਾ ਉਸ ਛੇ ਰੁੱਤਾਂ ਵੀ ਜਦੋਂ ਸ਼ੀਤ ਰੁੱਤ ਰੁਤੇਣ ਆਉਂਦੀ ਹੈ ਸਰਦੀ ਦੇ ਦਿਨਾਂ ਵਿੱਚ ਕੂੰਜਾਂ ਆਪਣੇ ਟਿਕਾਣੇ ਨੂੰ ਛੱਡ ਕੇ ਪ੍ਰਵਾਸ ਕਰਦੀਆਂ ਆਪਣੇ ਜਿਹੜਾ ਉਹਨਾਂ ਦਾ ਹਕੀਕਤ ਵਿੱਚ ਉਹਨਾਂ ਦਾ ਜਿਹੜਾ ਮੁਕਾਮ ਹੈ ਉਹਨੂੰ ਛੱਡ ਕੇ ਉਹ ਪ੍ਰਦੇਸ਼ ਵੱਲ ਤੁਰਦੀਆਂ ਨੇ ਉਹਨਾਂ ਨੂੰ ਅਸੀਂ ਸ਼ਬਦ ਪ੍ਰਵਾਸੀ ਪੰਛੀ ਵੀ ਵਰਤ ਲੈਂਦੇ ਹਾਂ ਕਿ ਜਿਹੜੇ ਆਪਣੇ ਟਿਕਾਣੇ ਨੂੰ ਛੱਡ ਕੇ ਦੂਜੀ ਥਾਂ ਤੇ ਜਾਣ ਪਰ ਮੈਂ ਸਿਰਫ ਬੇਨਤੀ ਕਰਨੀ ਹੈ ਬਾਬਾ ਜੀ ਨੇ ਮੈਂ ਚਾਰ ਬਚਨਾਂ ਵਿੱਚ ਸਮਝਾ ਦਿੱਤਾ ਕਿ ਦੇਖ ਇਸ ਧਰਤੀ ਤੇ ਤੂੰ ਸਦਾ ਟਿਕੇ ਰਹਿਣਾ ਕੂਚ ਪ੍ਰਵਾਸ ਕੀਤਾ ਉੱਡ ਕੇ ਆਈ ਸਰਦੀ ਰੁੱਤ ਵਿੱਚ ਕਹਿੰਦੇ ਜੇ ਕੂਚ ਦੋ ਮਹੀਨੇ ਆ ਗਈ ਇਹ ਤੇਰੀ ਧਰਤੀ ਤੇ ਇੱਕ ਗੱਲ ਚੇਤੇ ਰੱਖੀ ਇਹਨੇ ਸਦਾ ਨੀ ਉੱਡ ਕੇ ਰਹਿਣਾ ਹਾਂ ਸਰਦੀ ਦੇ ਦਿਨ ਨਿਕਲਣ ਦੀ ਦੇਰ ਹੈ ਪਰਤ ਕੇ ਆਪਣੇ ਮੁਲਕ ਨੂੰ ਆਪਣੇ ਟਿਕਾਣੇ ਨੂੰ ਆਪਣੇ ਮੁਕਾਮ ਨੂੰ ਜਾ ਕੇ ਨੇ ਉਡਾਰੀ ਮਾਰਨੀ ਇਹਦਾ ਭਾਵ ਕਹਿੰਦੇ ਜਿਵੇਂ ਕੂੰਜ ਦੋ ਤਿੰਨ ਮਹੀਨੇ ਲਈ ਆਪਣੇ ਥਾਂ ਬਦਲਦੀ ਹੈ ਪਰਤ ਕੇ ਫਿਰ ਚੜੀ ਜਾਂਦੀ ਹੈ ਕਹਿੰਦੇ ਬੰਦੇ ਆ ਕਦੀ ਭੁੱਲੀ ਨਾ ਤੇਰਾ ਵਸੇਬਾ ਵੀ ਕੂੰਜ ਦੀ ਤਰ੍ਹਾਂ ਹੈ ਉਹ ਦੋ ਮਹੀਨੇ ਰਹਿ ਕੇ ਜਾਂਦੀ ਹੈ ਤੂੰ ਸੌ ਸਾਲ ਰਹਿ ਕੇ ਚਲਾ ਜਾਏਗਾ ਡੇਢ ਸੌ ਸਾਲ ਰਹਿ ਕੇ ਚਲਾ ਜਾਏਗਾ ਪਰ ਇਹ ਗੱਲ ਦਿਲ ਵਿੱਚ ਬਿਠਾ ਲਈ ਉਹਨੂੰ ਦੋ ਤਿੰਨ ਮਹੀਨਿਆਂ ਬਾਅਦ ਵਾਪਸ ਪਰਤਣਾ ਪੈਂਦਾ ਹੈ ਤੇ ਤੈਨੂੰ ਸੌ ਸਾਲ ਬਾਅਦ ਜਾਣਾ ਪੈਣਾ ਪਰ ਹਕੀਕਤ ਵਿੱਚ ਜਿੱਥੇ ਤੂੰ ਆਇਆ ਇੱਥੇ ਤੇਰਾ ਫੇਰਾ ਇੱਕ ਕੂੰਜ ਤੋਂ ਵੱਧ ਕੋਈ ਨਹੀਂ ਕੂੰਜ ਆਉਂਦੀ ਹੈ ਫੇਰੇ ਪਾ ਕੇ ਤੁਰ ਜਾਂਦੀ ਹੈ ਚਲੇ ਤੂੰ ਵੀ ਜਾਣਾ ਹੈ ਸੱਤਿਕ ਕੂੰਜਾ ਚੇਤ ਦਓ ਤੇ ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਉਹ ਜੰਗਲਾਂ ਨੂੰ ਲੱਗੀ ਕੋਈ ਅੱਗ ਨੇ ਸਦਾ ਨੀ ਰਹਿਣਾ ਉਹਦੀ ਵੀ ਰੋਟੀ ਉਹਦਾ ਵੀ ਮੌਸਮ ਹੈ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਕੁਝ ਸਮੇਂ ਲਈ ਅੱਗ ਵੀ ਆਪਣਾ ਪੂਰਾ ਜ਼ੋਰ ਦਿਖਾਉਂਦੀ ਸਿਰਫ ਇੱਥੇ ਉਧਾਰ ਦਾ ਬਸ ਇਹ ਲਾ ਕੇ ਜਦੋਂ ਅੱਗ ਲੱਗਦੀ ਹੈ ਸਾਰਿਆਂ ਨੂੰ ਸਾੜ ਕੇ ਰੱਖ ਦਿੰਦੀ ਹੈ ਤੇ ਚੇਤੇ ਰੱਖੀ ਉਸ ਰੁੱਤ ਨੇ ਅਨੇਕਾਂ ਹਰੇ ਪੇਟੇ ਖਰਾ ਹਰੇ ਰੁੱਖ ਜਿਹੜੇ ਨੇ ਉਹ ਸਾੜ ਕੇ ਸਵਾਹ ਕਰ ਦਿੱਤੇ ਕੱਪੇ ਦੀਆਂ ਪੂੰਜਾਂ ਟਿੱਕੀਆਂ ਨੀ ਰਹਿੰਦੀਆਂ ਚੇਤ ਦੀ ਲੱਗੀ ਹੋਈ ਅੱਗ ਉਹ ਰੁੱਖਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਤੇ ਇਹ ਵੀ ਕਦੀ ਬੰਦਿਆਂ ਭੁੱਲੀ ਨਾ ਕਿ ਸਾਉਣ ਦੇ ਮਹੀਨੇ ਵਿੱਚ ਬਿਜਲੀ ਬੜੀ ਚਮਕਦੀ ਅਸੀਂ ਦੇਖਦੇ ਹਾਂ ਬੱਦਲ ਗਰਜਣਾ ਬਿਜਲੀ ਚਮਕਣੀ ਕਿੰਨੇ ਇਹ ਬਿਜਲੀ ਇਹ ਬੱਦਲ ਕਿੰਨੇ ਕੁ ਦਿਨ ਤੂੰ ਆਪਣੀ ਗਰਜ ਦਿਖਾਏਗਾ ਕਿੰਨੇ ਕੁ ਦਿਨ ਗਰਜੇਗਾ ਕਿੰਨੇ ਦਿਨ ਬਿਜਲੀ ਤੂੰ ਚਮਕੇਗੀ ਆਖਿਰ ਇੱਕ ਦੋ ਮਹੀਨੇ ਬਾਅਦ ਤਾਂ ਬੱਦਲ ਤੈਨੂੰ ਵੀ ਸਮਾਨ ਛੱਡਣਾ ਪੈਣਾ ਕਿੰਨੀ ਕੁ ਚਮਕ ਹੈ ਤੇਰੀ ਤੇ ਬੰਦੇ ਦੀ ਹਸਤੀ ਵੀ ਇਹ ਬੱਦਲ ਦੀ ਤਰ੍ਹਾਂ ਗੱਜਦਾ ਹੈ ਬਿਜਲੀ ਦੀ ਤਰ੍ਹਾਂ ਚਮਕਾਰੇ ਮਾਰਦਾ ਹੈ ਪਰ ਇਹਨੂੰ ਇਹ ਪਤਾ ਹੀ ਨਹੀਂ ਕਿ ਸੌਣ ਦੀ ਚਮਕ ਦੀ ਬਿਜਲੀ ਤੇ ਬੱਦਲ ਜਿਹੜੇ ਗਰਜਦੇ ਨੇ ਉਹਨਾਂ ਨੇ ਸਾਰਾ ਸਾਲ ਨੀ ਗਰਜਣਾ ਇੱਕ ਦਿਨ ਉਸ ਬੱਦਲ ਨੇ ਉਸ ਬਿਜਲੀ ਚਮਕਦੀ ਨੇ ਚਲੀ ਜਾਣਾ ਹੈ ਤੇ ਮਨਾ ਜਿਹੜੀ ਚਮਕ ਤੇ ਜਿਹੜੀ ਗਰਜ ਦਾ ਤੂੰ ਮਾਣ ਕਰੀ ਬੈਠਾ ਇੱਕ ਦਿਨ ਇਹਨੇ ਵੀ ਅਲੋਪ ਹੋ ਜਾ ਚੌਥਾ ਬਚਨ ਉਹਨਾਂ ਕੀਤਾ ਫੇ ਆਲੇ ਸੁਖੰਦੀਆਂ ਫਿਰ ਗੱਲ ਬਾਹਰੀਆਂ ਕਿੰਨੇ ਜੇ ਸਿਆਲ ਦੇ ਦਿਨਾਂ ਵਿੱਚ ਪਤੀ ਦਾ ਮਿਲਾਪ ਨਸੀਬ ਹੋਇਆ ਤੇ ਜੇ ਉਹ ਚਾਕਰੀ ਕਰਨ ਵਾਲਾ ਵਪਾਰ ਕਰਨ ਵਾਲਾ ਉਹਨੇ ਕੁਝ ਕੁ ਮਹੀਨੇ ਰਹਿ ਕੇ ਘਰੋਂ ਕੂਚ ਕਰ ਜਾਣਾ ਹੈ ਫਰੀਦ ਜਿਵੇਂ ਕੂੰਜਾਂ ਦਾ ਪ੍ਰਵਾਸ ਕੋਈ ਸਮੇਂ ਲਈ ਹੈ ਜਿਵੇਂ ਚੇਤ ਦੀ ਅੱਗ ਕੁਝ ਸਮੇਂ ਲਈ ਭੜਕਦੀ ਹੈ ਜਿਵੇਂ ਸਿਆਲ ਸਿਆਲ ਦੀ ਵਾਹਿਗੁਰੂ ਸੌਣ ਦੀ ਬਿਜਲੀ ਚਮਕਦੀ ਹੈ ਬੱਦਲ ਕਰਦੇ ਨੇ ਤੇ ਸਿਆਲ ਦਾ ਮਿਲਾਪ ਕੁਝ ਮਹੀਨਿਆਂ ਦਾ ਹੈ ਜਿਸ ਧਰਤੀ ਤੇ ਤੂੰ ਰਹਿੰਦਾ ਮਨਾ ਦੇਖੀ ਇਹ ਵੀ ਖੇਡ ਚਾਰ ਕੁ ਦਿਨਾਂ ਦੀ ਇਹਨੇ ਵੀ ਸਦਾ ਵਾਸਤੇ ਨਹੀਂ ਰਹਿਣਾ साहब कृपालु जी ने शब्द वर्त के क्या कह लगे कत्ते पूंजा चेत दो श्यावण बिजलियां छे आले सुखंदियां तेरे गल बहरियां चले चलन हार विचारा मैं मनो कंदिया छे मां तुड़ंदिया खिणो शरीर नू बणदिया छे महीने लगते ने पर जे कदी भी भुलिए ना इनू टुटदिया इहदे सवासां दी लड़ी नू खिणदिया छे महीने नहीं लगने एक खिण दे विच खेड खत्म हो जानी। बाबा रविदास जी ने इस शब्द की राहो जी तो कही कहने क्या तू सोया ऐ बंदिया कादी तू माया की नींद भी सुता पै जाग के आना खेते आने बंदे जाग तू नींद तो कह लगे तै जीवन जग सच कर जाना इस करके गाफल ताई की नींद भी सुता है शायद तू इस दुनिया नु सच जाने। देखो हुण सौना भी कई तरह का है एक लोग ओ ने जेड़े जागदे होए भी सुत्या जिंदगी कढ दिंदे ने ते एक ओ ने जेड़े सुते होए भी जागदे रहिंदे आपां कहांगे भी ए किवें भी एक ओ जेड़े जागदे होए भी सुते ने ते एक ओ जेड़े सुते होए भी जागदे ने जिन्हां ने परमेश्वर दे नाम नू भुला दिता है अपने आप विच भावें ओ दुनिया विच जागदे तुरे फिरन पर हकीकत विच अंदर ओ माया दी नींद विच सुते पै। एक ओ ने जेड़े शरीरक तौर ते सुते प्रतीत हुंदे ने पर कदी भुल्लो ना शब्द दे अभ्यासी सुते होए भी जागदे। सतगुरु ने उन्हां संबंधी एक शब्द कहा क्या सवना क्या जागना गुरमुख ते परवान जिन्हां सात गिरास ना विसरे ते पूरे पुरख प्रधान। पर जेड़ा मनुख बंदा ओदे बारे हजूर ने बचन किते ने जागदा होया भी सुता है ओदे एक एक इंद्रे नूं नींद पै गई केड़ी कहने ओदियां अखां मैली दृष्टि करके सौ गई ने ओदे कन निंदिया करके सौ गए ने सिर्फ बेनती कर रहा क्या तू सोया जाग के आना ओदू नींद कहती है नैनो नींद पर दृष्ट विकार सरवण सोए सुन निंद विचार रसना सोई लोभ मीठा स्वाद मन सोया माया विस्माद इस ग्रह में कोई जागत रहे साबित वत तो अपनी रहे क्या तू तो सोया जाग ही आना। मेरे गुरु तेग बहादुर जी नु पूछो ओ ता किन्ने मैं तेन पुकार के कहना जाग लेखो रे मना जाग लेखो क्या तू तो सोया जाग ही आना जाग लेखो रे मना जाग लेखो कहा गापल सोया जो तन उपजा सांगी सोती सांग ना होया जेड़ा तन साडे नाल आया हकीकत भी तू जाग इस तन ने भी तेरे नाल जाना नहीं। साहब जी कह रहे ने जो तन उपजा सांगी सोती सांग ना होया मात पिता छुत बंद जन खित जासो की ना जियो छुट्यो जब देते चार अगन में दीना जीवत लो व्यवहार है जाको तुम जानो नानक हर गुण गाय ले सब सुगण समानो ए ता केवल सुते हुए सुपने की तरह। बाबे कबीर साहब ने एक बचन के उन्हां दे तीन श्लोक कहने बंदे जे जाग सकना ते जाग उन्हां शब्द वरते ने कबीर सोता क्या करे जाग रोए पै दुख शब्द कैसे कमाल दे श्लोक उन्हां दे कहने बंदे सुता की जाग करना पै उठ तो जाग कबीर सोता क्या करे जाग रोए पै दुख हुण रोए दा अखरी अर्थ हुंदा रोणा ते चेते रखो तकरीबन रोणा आउंदा उस वेले जिथे बंदे नूं विछोड़ा पै जाए। कहिंदे दुनिया दे कलेश दुनिया दे सहम दुनिया दी जिहड़ी दौलत ने तैनूं कलपाया ते रो इहनूं छड्ड दे दा कहिणा छड्डो मना साहिब कह रहे ने इहदे बंदे नूं इहदे नाल अपने आप नूं अलहदा कर लै साईं दे चरणां विच जुड़। कबीर सोता क्या करे जाग रोए पै दुख जाका बासा गोर में सोचो सोवे सुख गोर दर्द दा कबर ओ जेडे कबर विच पए होण उहनां नूं नींदा किथे आउंदियां ने तैनूं समझ पैंदी नहीं पैंदी तूं गोर विच गोर विच कबर विच सुता होए उहनां दूजा शब्द वरतिया कबीर सोता क्या करे बैठा रो अर जाग तू उठ बह जा चौंकड़ा मार कौन फिर अगली तो के जाग जाग दा अर्थ कहे वे शरीरक तौर ते जिथे जागे اسے اپنے اندر بھی جگان کا یتن کر. کبیر سوتا کیا کریں بیٹھا رو اور جاگ کہ جاگن کا مطلب ہے جا کے سنگ سے بھی چورا سا ہی کہ سنگ لا دو جی چرنا تو کئی جنما کا بچ گئے یتن کر اس منخا دئی وہ چرنا بھی جڑ گیا وہ چرنا پکار کر. انہوں نے پھر تیجا شلوک کیا کہ جی تج نہیں نہ جاگتا تو کدی بھی منا بھولی نہ ایک دن خوشی نیند سوے گا کہ گھر کے جی پاوے تین دن رات اچھی اچھی پکار گے پر اس نیند تو گھر کے لوکاں دیا ٹاہا بھی تینوں جگا نہیں سکن. صاحب نے تیجا بچن کیا کبیر سوتا کیا کریں اٹھ کے نہ جپ مرار ایک دن سوگن ہوئے گو لابے گوڈ پسار کیا تو سویا جا کے آنا کہڑی گافل تائی کی نیند بھی ستا پیا منا تو جاگ تے جیون جگ سچ کر جانا تو اس سنسار کی زندگی نو اس سنسار نو سچ کر کے جانے پر اصل وچ یہ سچ ہے حقیقت ہے یہ آپ سچ کیویں من لاں گے. شاید جی نے آرمبھ پھر بچن کیتے نے شبد شروع ہوندا ہے جو دن آوے سو دن جاہی جیڑا دن آ گیا نا یہ سمجھو جاہی جاہی در سے چلا گیا جیڑا سواس آیا یہ گیا پرت کے آنا نہیں جیڑے دن مل گئے اج آیا دن انہیں کل کدی نہیں آنا جیڑا آیا وہ چلا گیا. ستگرو نے کہا جو دن آوے سو دن جاہی کرنا کوچ رہن پھرنا ایک دن تو کوچ کرنا سدا لیے آپ رہنا ہے. صاحب گرو گرنتھ صاحب دے وچ نا کبیر صاحب جی دی بانی بھگتاں وچوں سب تو زیادہ بچن انہاں دے نے گرو گرنتھ صاحب انہاں دا جو گرو گرنتھ صاحب وچ پہلا شبد ہے نا وہ پہلا شبد دی موت نال سمبندھت ہے. رویداس جی دا پہلا شبد ہے توہی موہی موہی توہی انتر کیسا. کبیر جی دا جڑا پہلا شبد ہے میں کہنا وہ پہلی دکھ ساری سمجھ پی جائے کوئی بندہ ایسا نہیں جہاں آپ سے اپنے بچوں موت تو سچیت نہ کر سکے. کبیر صاحب نے شبد برتے انہیں ماتا دے ادھر بچہ نمدا ہے کہ وہ من میں بڑی پرسنتا ہوتی کہ وہ اندر کے کھیڑے نو کوئی بیان نہیں کر سکتا. جدو بچے کا جنم ہوتا ہے ماں کی خوشی کی خد کوئی نہیں رہی اس ویلے وہ سما بھی نوٹ کرتے ہیں ہوں تک بھی یہ بچہ کن بجے جمے یہ کہڑا مہینہ ہے تاریخ کہڑی ہے اج وار کہڑا ہے تو اس دن نوٹ کر کے اس دن کاپی سے لکھ کے پکے طور پہ ان کا سرٹیفکیٹ بنتے ہیں بھی اس دن بچہ جمیا کہ جب سال بعد دن ہوتا ہے نا مائی کی خوشی ویکھن والی کہ میرا پتر اج پورا 10 سال کا ہو گیا دسواں جنم دن بھی آ جائے وہ کدی کہ میرا پتر اج 15 سال کا ہو گیا کتنے کہہ گیا کہ میرا پتر 20 سال کا بچا ہو گیا. کبیر جی کنہیں اس بھلیخے نو من وچ کر دے ماں جب سال بعد اپنے پتر کا جنم دن منانی ہے ادو خوش ہو کے نہ کہ بچا ہو گیا. حقیقت ہے کہ تیرے پتر کی عمر جن رب نے دیتی ہے وہ ایک سال اور کٹ گیا ہر سال یہ عمر بڑھتی نہیں پی یہ آربلا کٹتی پی ہے. صاحب بابا کبیر جی نے پہلا شبد کیا کہنے لگے جننی جانت ست بڑا ہوت ہے جو دن آوے سو دن جائے کرنا کوچ رہن پھرنا جننی جانت ست بڑا ہوت ہے کتنا خون نہ جانے جی دن دن ابد کٹتا ہے جو دن آوے سو دن جائیں اینا کوئی نہیں سمجھتا پیا کہ دن دن کر کے آربلا جی وہ کٹتی پی ہے. صاحب جی کرپا تو کرتے ہیں جنی جان سد بڑا ہوتا ہے اتنا کو نہ جانا جی یہ سمجھ کوئی نہیں جی دن دن ابد کٹتا ہے مور مور کر ابک لاڑ کر تیکتی جمراؤ کٹ ہے بڑا اندر من وچ خوش ہوتا ہے پرسن ہوتا ہے پر موت ہس کے کہندی چلیے ماں تین پتا نہیں یہ سواس جہے نے میں یہ کھانا پیا. حضور کہہ رہے نے جو دن آوے سو دن جائیں کرنا کوچ ایک دن اتو کوچ کرنا پہلا بھی کر گئے آپ بھی کرنا रहन फिर नहीं, इसे रहना सदा ली नहीं। संघ चलता है, संघ का अखरी अर्थ हों साथी। इवन जो साथी ने ना वो चले गए, तो बाकी अपनी जिंदगी झाती मार के देखिए, हर बंदे की जिंदगी की तस्वीर, जिंदगी की कहानी आपो अपनी, जो कि झाती मार के देखिए, पता नहीं किन्ने कु साडे साथी जिन्हां दे नाल असीं बैठे उठे, जिन्हां कोल असीं खलोते गलबात कीती, अज वो बीते हुए की एक छोटी जी कहानी बन के रह गई। इस तों वध कुछ नहीं। गुरु ग्रंथ साहिब ने तां शब्द वरते ने बाकियां दी गल छड्ड, जिस मां ने जिस पिता ने तेनू जन्म दे के पालिया, खुराक दिती, तेरे लिए हर तरह का दुख अपनी जिंदगी आया, वो मना झाती मार के देख जमन वाले तेरे को नहीं रहे, तू किन्नी कु देर तक टिके रहना। संघ चलत है, हम भी चलना। साहब गुरु ग्रंथ साहब ने ताई बचन किते ने कह लगे, फरीदा किथे तेंदे मापिया। वो फरीद साहब जी शब्द वरते ने, किथे तेरे ने मापे तेनू जन्म देने वाले। एक सुपने बन गए, जिस मां की गोद मारी, जिस मां ने अपनी सुंदरता वार के सुख दिता, जिस पिता ने आप दिन रात मुशक्कत करके बच्चे नू पालिया, पढ़ाया, लिखाया, अज मां बाप किते नजर नहीं आते। फरीद साहब जिन्हें अपने पत्थर मन नू किते समझा कि जो जन्म देने वाले नहीं गए तो तू किन्नी कु देर तक रहना, उस मार्ग से तेनू भी जाना पड़ेगा। कह लगे, किथे तेरे मापिया जिन्नी तू जनियो है, तै पास्यो लद गए, तू अजे ना पतीने हो। मेरे धन गुरु नानक बाबा जी ने कह कह लगे, सज्जन मेरे रंगले जाए सुते जीरान, हम ती वन्या डूमनी रोमा चीनी बाने। वो पास्यो चले गए, संघ चलता है, हम ती चलना, आपां भी इस मार्ग से जाना है। दूर कवन, कवन का अर्थ हुंदा बहुत दूर जाना है, बहुत दूर साडी मंजिल है। सिर उपर मरना, सिर के उत्ते मौत खलोती, सबर बड़ी दूर का, सबर तय नहीं होया, मौत सिर के उत्ते कूक कूक के सानू पुकार पुकार के कहंदी, सुचेत हो जा, तब समा आउण दी देर है कि मैं तेनू अपने नाल लै जाना। दूर गवन सिर उपर मरना, हजूर किन्ने उस मौत नू भुलाना। फिर अगला वचन कीता, जिन जियो दिया, जिस परमात्मा ने तेन जिंद दिती है, सो रिजक अम्बराव है, चेते रखी, तेन रोजी भी जूर पहुंचाएगा। जिन्हें तेरे से कृपा करके तेन ये जिंदगी दिती है, वो तेन रोटी देगा। ते मना तो इस भुलेखे पै गया कि शायद मैं सब कुछ कथा करके चला जावा। दातार कहने, इस बिरती नू अपने अंदरों कद, मौत केड़ा चेते रख दे। देखो मैं कई बार बेनती करना, अभी सवेरे बेनती कर रहा सज्जन नू, कि जदो साडे ते बचपन हुंदा ना, हर बंदे दी कहानी, जदो बच्चा हुंदा है उदो बच्चे दी शब्दावली कुछ होर हुंदी, आउण वाले भविख दा वो सोचदा। छोटे छोटे बच्चे जे किते सियाणे हो, उन्हां नू मां बाप पुछदे ने, पुत्र तो वड्डा हो के की बनेगा, अक्सर पुछदे। वो फिर कहिंदा, मैं वकील बनागा, मैं टीचर बनागा, मैं डॉक्टर बनागा, मैं राज नेता बनागा। वो अपने अपने आउण वाले भविख दे सुपने आप सिरजदे रहिंदे। ते जदों बंदे ते जवानी आउंदी है, उस मुकाम ते, उस मरतबे ते, उस पदवी ते पहुंचदा है, ते फिर बंदा कभी बचपन की गल नहीं करता। वो हमेशा करेगा गल्लां कि आने वाले समय में इन्नी कु प्रैक्टिस करांगे, इन्ना कु काम करांगे, परत के जो बुढ़ेपा आ गया, चुप करके रब रब जपना, आपा परत के किसी खलजगन विच पैणे नहीं। पर देखो बंदे भी अंदर किते खलोता है, बचपन में गल्लां करदा जवानी दियां, जवानी विच करदा गल्लां आने वाले बुढ़ेपे दियां भी, आ कुछ मैं करांगा। तो मेरा ख्याल है जितने बजुर्ग ने उन्होंने 90% बंदे है ते मिल गए, जेडे बुढ़ेपे आके मौत की गल कभी नहीं करते, जवानी के दिनों चेते करी जाते। हकीकत बंदे का अंदर है, बचपन में जवानी की गल करता, जवानी में बुढ़ेपे की गल करता, तो जदों बुढ़ेपा आंदा कभी कदे नहीं किया भी हुण थोड़े दिनों मर जाना। वह कहिंदा जो जवान हुंदे सा ना, इन्ना मैं काम करता सा, इन्ने बंदियां तो मैं तकड़ा सा, इन्ने लोग मेरे अगे पिछे सन,
ਚਾਹੀਦਾ ਤਾਂ ਇਹ ਸੀ ਕਿ ਬਚਪਨ ਵਿੱਚ ਤੂੰ ਆਉਣ ਵਾਲੀ ਜਵਾਨੀ ਨੂੰ ਜੀ ਆਇਆ ਪਿਆ, ਜਵਾਨੀ ਵਿੱਚ ਤੂੰ ਬੁਢੇਪੇ ਨੂੰ ਜੀ ਆਇਆ ਪਿਆ। ਸਵਾਲ ਤਾਂ ਹੈ ਕਿ ਬੁਢੇਪੇ ਵਿੱਚ ਇੰਨੀ ਕੁ ਕਮਾਈ ਕਰ ਲੈ ਤੂੰ ਮੌਤ ਨੂੰ ਵੀ ਜੀ ਆਇਆ ਕਹਿ ਸਕਦੇ? ਮੌਤ ਨੂੰ ਤਾਂ ਯਾਦ ਹੀ ਕੋਈ ਨੀ ਕਰਦਾ। ਹਜ਼ੂਰ ਨੇ ਬਚਨ ਵਰਤੇ ਨੇ, ਕਹਿਣ ਲੱਗੇ ਬੰਦਿਆ ਕਿ ਦੇਖ ਤੂੰ ਬੁਢੇਪਾ ਆਇਆ, ਬਸ ਇਹ ਮੌਤ ਦਾ ਸੂਚਕ ਹੈ। ਸਹਿ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ, ਰਹਿਣ ਗਈ ਮਤ ਬਿਨਤੀ ਜਾਏ, ਭਵਰ ਗਏ ਤਦ ਬੈਠੇ ਆਏ। ਕਾਲੇ ਕੇਸ ਚਲੇ ਗਏ ਨੇ, ਬੁਢੇਪੇ ਦੇ ਚਿੱਟੇ ਕੇਸ ਆ ਗਏ ਨੇ। ਜਿਨ ਜੀਓ ਜੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹਾਟ ਚਲਾਵੇ। ਹਰ ਇੱਕ ਦੇ ਖਿਰ ਦੇ ਵਿੱਚ ਹਾਟ ਦਰ ਤੇ ਆਪਣੀ ਦੁਕਾਨ ਆਪਣੀ ਖੱਟੀ ਚਲਾਉਂਦਾ ਪੇ। ਕਰ ਬੰਦਗੀ ਛਾਡ ਮੈਂ ਮੇਰਾ, ਐਵੇਂ ਮੈਂ ਲਾਈ ਹੈ ਛੱਡ ਦੇ ਮੈਂ ਦੀ ਇੱਕ ਭੈੜੀ ਕੁੜੀ ਵਾਬੀ ਨੂੰ ਬੰਦਗੀ ਕਰਕੇ ਕਰ ਸਕਦਾ। ਕਰ ਬੰਦਗੀ ਤੇ ਸੱਚ ਜਾਣੋ ਬੰਦੇ ਦਾ ਅਰਥ ਹੀ ਇਹ ਜਿਹੜਾ ਬੰਦਗੀ ਕਰਦਾ ਹੋਵੇ। ਬੰਦਗੀ ਕਰ, ਸਿਮਰਨ ਕਰ, ਭਜਨ ਬੰਦਗੀ ਕਰ ਲੈ ਦਿਨ ਰਾਤ ਇੱਕ ਕਰ। ਕਰ ਬੰਦਗੀ ਛਾਡ ਮੈਂ ਮੇਰਾ, ਸਿਰਦਰ ਨਾਮ ਸੰਭਾਰ ਸਵੇਰਾ ਸਵੇਰਾ ਕਰਦਾ ਸੁਖਤਾ ਵੇਲੇ ਸਿਰ। ਕਹਿੰਦੇ ਨੇ ਹੁਣ ਸਮਾਂ ਮਿਲਿਆ ਇਸ ਸਵੇਰੇ ਨੂੰ, ਇਸ ਮਨੁੱਖਾ ਜਨਮ ਨੂੰ ਸਾਂਭ ਲੈ। ਜੇ ਬੰਦਗੀ ਕਰ ਸਕਣਾ ਬੰਦਗੀ ਕਰ, ਮੈਂ ਮੇਰੀ ਨੂੰ ਛੱਡ ਦੇ। ਬਸ ਗਈ ਨੀ ਜੇ ਛੱਡੀ ਜਾਂਦੀ ਗੁਰਮੁਖੋ, ਕਈ ਜਨਮਾਂ ਦੇ ਨਾਲ ਤੁੜੀ ਆਉਂਦੀ। ਬਾਬੇ ਗੁਰੂ ਨਾਨਕ ਸਾਹਿਬ ਨੇ ਸ਼ਿਵਨਾਥ ਨੂੰ ਜਦੋਂ ਮਿਲੇ ਸਨ ਕਈ ਸ਼ਬਦ ਕਹੇ ਸਨ। ਉਹਦੇ ਬਾਗ ਵਿੱਚ ਗਏ, ਸੁੱਕਾ ਬਾਗ ਪਰਤ ਕੇ ਖਰਾ ਹੋ ਗਿਆ। ਹਜ਼ੂਰ ਕਿਰਪਾਲੂ ਜੀ ਨੂੰ ਸ਼ਿਵਨਾਭ ਆਪਣੇ ਘਰ ਲੈਣ ਆਇਆ, ਕਹਿੰਦਾ ਮੇਰੇ ਮਹੱਲਾ ਵੀ ਚੱਲੋ। ਬਾਬਾ ਜੀ ਨੇ ਕਿਹਾ ਅਸਵਾਰੀ ਕਾਹਦੀ ਕਰਾਏਗਾ? ਕਹਿਣ ਲੱਗਾ ਹਾਥੀ ਘੋੜੇ। ਕਹਿੰਦੇ ਨੇ ਬਿਲਕੁਲ ਨਹੀਂ, ਮੈਨੂੰ ਪਹਿਲੀ ਗੱਲ ਦੱਸ ਤੂੰ ਅਸਵਾਰੀ ਕਾਹਦੀ ਕਰਾਣੀ ਹੈ ਤੇ ਭੇਡਾਂ ਕਾਹਦੀ ਦਏਗਾ? ਕਹਿਣ ਲੱਗਾ ਅਸਵਾਰੀਆਂ ਸਾਰੀਆਂ ਮੇਰੇ ਕੋਲ ਹੈਨ, ਭੇਡਾਂ ਤੁਸੀਂ ਜੋ ਕਹੋਗੇ ਮੈਂ ਦਿਆਂਗਾ। ਕਹਿਣ ਲੱਗੇ ਅਸਵਾਰੀ ਕਰਾਂਗੇ ਅਸੀਂ ਤੇਰੀ, ਤੇ ਭੇਡਾਂ ਉਹ ਨਾ ਗੇ ਜਿਹੜੀ ਤੇਰੀ ਆਪਣੀ ਹੋਵੇ। ਜਿਹੜੀ ਤੇਰੀ ਹੋਵੇਗੀ ਚੀਜ਼ ਤੁਹਾਨੂੰ ਉਹ ਭੇਡਾਂ ਵਿੱਚ ਦਈ। ਉਹ ਰਮਤ ਨੂੰ ਕਿਹੜਾ ਸਮਝੇਗਾ ਵੀ ਅਸਵਾਰੀ ਅਸੀਂ ਤੇਰੀ ਕਰਨੀ? ਤੇ ਚੇਤੇ ਰੱਖੀ ਭੇਡਾਂ ਸੀ ਉਹ ਲੈਣੀ ਜਿਹੜੀ ਤੇਰੀ ਆਪਣੀ ਹੋਵੇ। ਉਹ ਖੁਸ਼ੀ ਨਾਲ ਭੱਜ ਕੇ ਜੀ ਉਹਨੇ ਸੋਨੇ ਦੀਆਂ ਮੋਹਰਾਂ ਦੀ ਭਰੀ ਥਾਲ ਲਿਆਂਦਾ, ਹੀਰੇ ਮੋਤੀ ਲਿਆਂਦੇ। ਗੁਰੂ ਸਾਹਿਬ ਕਹਿੰਦੇ ਨੇ ਉਹ ਭੇਡਾਂ ਦੀ ਜਿਹੜੀ ਤੇਰੀ ਆਪਣੀ। ਕਹਿੰਦਾ ਮਹਾਰਾਜ ਸੋਨਾ ਮੈਂ ਆਪਣੇ ਖਜ਼ਾਨੇ ਵਿੱਚੋਂ ਲਿਆਂਦਾ ਮੇਰਾ ਹੈ। ਕਹਿੰਦੇ ਨਾ ਮੋਹਰਾਂ ਨੂੰ ਪੁੱਛ ਕੇ ਦੇਖ ਕੇ ਇਹ ਬੋਲ ਪੈਣ ਕਿਤੇ ਕਿਤੇ ਇਹਨਾਂ ਨੂੰ ਜ਼ਬਾਨ ਲੱਗ ਜਾਏ ਤੇ ਤੈਨੂੰ ਬੋਲ ਕੇ ਕਹਿਣਗੇ ਜਿਸ ਖਜ਼ਾਨੇ ਵਿੱਚ ਤੂੰ ਕਹਿੰਦਾ ਮੇਰੇ ਨੇ, ਤੇਰਾ ਬਾਪ ਕਈ ਸਾਲ ਪਹਿਲਾਂ ਕਹਿੰਦਾ ਸੀ ਇਹ ਮੇਰੇ ਨੇ, ਤੇਰੇ ਬਾਪੂ ਤੋਂ ਪਹਿਲਾਂ ਤੇਰਾ ਦਾਦਾ ਕਹਿੰਦਾ ਸੀ ਮੇਰੇ ਨੇ, ਤੇਰੇ ਦਾਦੇ ਤੋਂ ਪਹਿਲਾਂ ਤੇਰਾ ਪੜਦਾਦਾ ਕਹਿੰਦਾ ਸੀ ਮੇਰੇ ਨੇ। ਉਹ ਚਾਰ ਪੰਜ ਮੇਰੇ ਮੇਰੇ ਕਹਿੰਦੇ ਚਲੇ ਗਏ ਤੇ ਸੱਚ ਜਾਣੀ ਕੱਲ ਨੂੰ ਤੇਰੀ ਮੌਤ ਹੋ ਗਈ ਤੇ ਮੋਹਰਾਂ ਨੇ ਤੇਰੇ ਨਾਲ ਮਰਨਾ ਨਹੀਂ, ਇਹਨਾਂ ਨੂੰ ਤੇਰੇ ਪੁੱਤਰ ਨੇ ਕਬਜ਼ੇ ਵਿੱਚ ਲੈ ਲਿਆ। ਮੈਨੂੰ ਭੇਟਾ ਉਹ ਦੇ ਤੇਰੀ ਤੇਰੀ ਆਪਣੀ ਹੋਵੇ। ਕਹਿੰਦਾ ਧੰਨ ਮੇਰਾ ਨਹੀਂ। ਗੁਰੂ ਸਾਹਿਬ ਕਹਿੰਦੇ ਝਾਤੀ ਮਾਰ ਕੇ ਦੇਖ ਲੈ ਤੇਰੇ ਵੱਡਿਆਂ ਦਾ ਪਹਿਲਾਂ ਸੀ, ਹੁਣ ਤੇਰਾ ਕੱਲ ਨੂੰ ਅੱਗੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਧੰਨ ਮੇਰਾ ਨਹੀਂ। ਤੇ ਸੱਚ ਜਾਣੋ ਦੁਨੀਆਂ ਵਿੱਚ ਗੁਰੂ ਸਾਹਿਬ ਨੇ ਬਹੁਤ ਕਮਾਲ ਦੀਆਂ ਉਦਾਹਰਨਾਂ ਲੈ ਕੇ ਸਮਝਾਇਆ। ਕੋਈ ਇਸਤਰੀ ਪੱਥਰ ਦੇ ਹੋਵੇਗੀ ਕਿ ਪਤੀ ਦੀ ਮੌਤ ਹੋਵੇ ਤੇ ਉਹਦੇ ਅੰਦਰ ਨੂੰ ਖੇਦ ਨਾ ਲੱਗੇ, ਉਹਦੀਆਂ ਅੱਖਾਂ ਸਿਮਰ ਨਾ। ਕਹਿੰਦੇ ਨੇ ਇੱਕ ਇਸਤਰੀ ਐਸੀ ਹੈ ਜਿਨ੍ਹਾਂ ਦੇ ਮਾਲਕ ਮਰਦੇ ਨੂੰ ਕਦੀ ਵੀ ਰੋਈ ਨਹੀਂ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਉਹਨੂੰ ਇਸ ਗੱਲ ਦਾ ਫਿਕਰ ਹੀ ਨਹੀਂ ਮਾਲਕ ਮਰਿਆ। ਉਹ ਕਹਿੰਦੀ ਇੱਕ ਮਰਿਆ, ਪੰਜ ਹੋਰ ਤਿਆਰ ਨੇ ਮੈਨੂੰ ਸੰਭਾਲਣ ਵਾਸਤੇ। ਉਹ ਇਸਤਰੀ ਕਿਹੜੀ? ਉਹ ਵੀ ਮਾਇਆ। ਹਜ਼ੂਰ ਕਹਿੰਦੇ ਖਤਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰੋ ਫੌਰਾ ਹੋਵੇ। ਉਹ ਕਦੀ ਵੀ ਰੋਂਦੀ, ਉਹਨੂੰ ਪਤਾ ਕਿ ਮੈਨੂੰ ਸਾਂਭਣ ਵਾਲੇ ਬੇਅੰਤ ਨੇ, ਮੈਨੂੰ ਅਨੇਕਾਂ ਨੇ ਸਾਂਭ ਲੈਣਾ। ਉਹਨੂੰ ਸ਼ਬਦ ਪੈ ਸਮਝ ਪੈ ਗਿਆ ਸ਼ਿਵਨਾਭ ਨੂੰ ਕਿ ਦੌਲਤ ਮੇਰੀ ਨਹੀਂ। ਕਹਿੰਦਾ ਮਹਾਰਾਜ ਕਿਰਪਾ ਕਰੋ, ਆਹ ਮੇਰਾ ਤਨ ਆਪਣਾ, ਮੈਂ ਇਹਨੂੰ ਭੇਡਾਂ ਵੀ ਦਿੰਦੇ ਹਾਂ। ਹਜ਼ੂਰ ਹੱਸ ਕੇ ਕਹਿੰਦੇ ਆ ਵੀ ਤਨ ਤੇਰਾ ਆਪਣਾ? ਕਹਿੰਦਾ ਹਾਂ। ਕਹਿੰਦਾ ਆਪਣੀ ਮਰਜ਼ੀ ਨਾਲ ਦਿਨ ਤੈਨੂੰ ਮਿਲਿਆ? ਕਹਿੰਦਾ ਨਹੀਂ। ਸਾਹਿਬ ਕਹਿੰਦੇ ਨੇ ਸੱਚ ਜਾਣੀ ਤੇਰਾ ਨਹੀਂ, ਜੇ ਤੇਰਾ ਹੋਵੇ ਤੇ ਤੇਰੇ ਨਾਲ ਜਾਏ, ਤੂੰ ਇੱਥੇ ਛੱਡ ਕੇ ਚਲੇ ਜਾਣਾ। ਮਨ ਨੇ ਕਿਹਾ ਵਾਕਈ ਠੀਕ ਹੈ, ਤਨ ਵੀ ਮੇਰਾ ਨਹੀਂ। ਤੇ ਵਰਤ ਕੇ ਕਹਿੰਦਾ ਮੇਰਾ ਮਨ ਤੇ ਮੈਂ ਮਨ ਭੇਜਾ ਦੇ ਦੇਣਾ। ਕਹਿਣ ਲੱਗੇ ਮਨ ਵੀ ਤੇਰਾ ਨੀ, ਪੁੱਛ ਕੇ ਦੇ ਕਿਵੇਂ ਤੇਰੀ ਗਲੀ ਗੱਲ ਮੰਨੀ, ਇਹ ਤਾਂ ਮਰਜ਼ੀਆਂ ਕਰਦਾ ਆਪਣੀਆਂ। ਸੋਚੀ ਪੈ ਗਿਆ ਧਨ ਮੇਰਾ ਨਹੀਂ, ਤਨ ਮੇਰਾ ਨਹੀਂ, ਮਨ ਮੇਰਾ ਨਹੀਂ, ਜ਼ਮੀਨ ਭੋਏ ਭਾਂਡਾ ਮੇਰਾ ਨਹੀਂ, ਫੌਜਾਂ ਮੇਰੀਆਂ ਨਹੀਂ, ਹਾਥੀ ਘੋੜੇ ਮੇਰੇ ਨੀ। ਤੇ ਸੱਚ ਜਾਣੋ, ਜਦੋਂ ਬੰਦਾ ਜਾਗਦਾ ਸਭ ਤੋਂ ਪਹਿਲੀ ਸਮਝੀ ਪੈਂਦੀ ਹੈ ਮੇਰਾ ਇਸ ਦੁਨੀਆਂ ਵਿੱਚ ਕੋਈ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਹਿ ਇਹ ਮਨ ਪਿਆਰਿਆ ਤੂੰ ਸਦਾ ਤੱਤ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ। ਮੈਂ ਕਹਿੰਦਾ ਵੀ ਜਦੋਂ ਤੂੰ ਕਿਤੇ ਅੰਮ੍ਰਿਤ ਵੇਲੇ ਜੀਆਂ ਚ ਬੰਜਾ ਸੁੱਤਾ ਹੋਵੇ, ਇਹਨੂੰ ਇਹ ਨਾ ਸਮਝੋ ਮੈਂ ਨਿਰਾਸ਼ਾਵਾਦੀਆਂ ਚ ਪ੍ਰਮਾਣ ਦੇ ਰਿਹਾ। ਕਦੀ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬੰਦਾ ਭਜਨ ਬੰਦਗੀ ਕਰਦਾ ਹੋਵੇ, ਪੁੱਤਰ ਹੋਣ ਸੁੱਤੇ ਹੋਣ, ਧੀ ਹੋਵੇ, ਪਤੀ ਹੋਵੇ, ਸਾਰੇ ਜੀ ਸੁੱਤੇ ਹੋਣ, ਉਸ ਵੇਲੇ ਸੁੱਤਿਆਂ ਨੂੰ ਦੇਖ ਕੇ ਇੱਕੋ ਖਿਨ ਮਨ ਵਿੱਚ ਲਿਆ, ਮਨਾ ਆ ਥੋੜੀ ਨੀਂਦ ਸੁੱਤੇ ਨੇ, ਤੂੰ ਕੱਲਾ ਜਾਗਿਆ, ਤੇਰਾ ਕੋਈ ਨਹੀਂ ਹੋ, ਇੱਕ ਦਿਨ ਇਹ ਕੋਈ ਜੀ ਨੀਂਦ ਸੋਣਾ, ਇਹਨਾਂ ਵਿੱਚੋਂ ਤੇਰਾ ਹੈ ਕਿਹੜਾ। ਮਨ ਨੂੰ ਸਮਝਾਉਣਾ ਹੈ ਨਾ। ਕਹਿਣ ਲੱਗੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ, ਤੇਰਾ ਨਾਲਾ ਸਾਥ ਤੇਰੇ ਚੱਲੇ ਨਾਹੀ, ਕਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਤੇ ਜਿਸ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਾਹਿਬ ਨੇ ਉੱਥੇ ਜਦੋਂ ਸ਼ਬਦ ਕਹੇ, ਸ਼ਿਵਨਾਥ ਨੇ ਕਿਹਾ ਪਰਿਵਾਰ ਵੀ ਮੇਰਾ ਨਹੀਂ, ਸੰਸਾਰ ਵੀ ਮੇਰਾ ਨਹੀਂ, ਅਖੀਰ ਤੇ ਕਹਿੰਦਾ ਬਾਬਾ ਜੀ ਮੈਨੂੰ ਸਮਝ ਨੀ ਪੈਂਦੀ ਮੇਰੀ ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਮੈਂ ਭੇਜਾ ਕਰਾਂ ਤੁਹਾਨੂੰ, ਤਨ ਧਨ ਮਨ ਸਭ ਕੁਛ ਮੇਰਾ ਨਹੀਂ। ਗੁਰੂ ਸਾਹਿਬ ਹੱਸ ਕੇ ਕਹਿੰਦੇ ਬਸ ਆਹ ਜਿਹੜੀ ਮੈਂ ਲਾਈ ਆ ਇਹੀ ਤੇਰੀ ਹੈ, ਤੇ ਕਈ ਜਨਮਾਂ ਦੀ ਕਈ ਨਾਂ ਲੈ ਕੇ ਉਹਨਾਂ ਦੇ ਆ ਹਉਮੇ ਤੇਰੀ, ਮੈਂ ਤੇਰੀ ਹੈ ਨਾ। ਬਸ ਕਹਿੰਦੇ ਨੇ ਮੈਂ ਛੱਡ ਦੇ, ਮੈਂ ਮੈਨੂੰ ਦੇ ਦੇ, ਮੈਂ ਇਹਦੇ ਬਦਲੇ ਤੈਨੂੰ ਤੂੰ ਦਿਆ, ਤੂੰ ਮੇਰਾ ਕਰ ਦੇ, ਇਹਦੇ ਬਦਲੇ ਤੈਨੂੰ ਤੇਰਾ ਮਿਲ ਜਾਏਗਾ। ਸੱਜਣਾ ਤੂੰ ਮਾਨ ਛੱਡ ਦੇ, ਇਹਦੇ ਬਦਲੇ ਤੈਨੂੰ ਨਾਮ ਮਿਲ ਜਾਏਗਾ। ਸ਼ਾਇਦ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕਰ ਬੰਦਗੀ ਛਾੜ ਮੈਂ ਮੇਰਾ, ਸਿਮਰਨ ਕਰ ਤੇ ਫਿਰ ਕਹਿੰਦੇ ਕਿੰਨਾ ਚਿਰ ਬੰਦਗੀ ਕਰੀਏ, ਕਿਉਂਕਿ ਕੋਈ ਅੱਧਾ ਘੰਟਾ, ਕੋਈ ਦਸ ਮਿੰਟ, ਕੋਈ ਪੰਦਰਾਂ ਮਿੰਟ, ਦੇਖੋ ਜਿਨ੍ਹਾਂ ਨੇ ਬੰਦਗੀ ਕੀਤੀ ਉਹ ਬਾਣੀ ਵਿੱਚ ਕਹਿ ਕੇ ਗਏ ਕਿ ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਕਰ ਘੱਟ ਮੈਂ ਸਾਹ, ਜਿੰਨੀ ਦੇਰ ਤੱਕ ਸਵਾਸ ਨੇ ਕਰ ਬੰਦਗੀ। ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਝੋਰੀ ਅੱਡ ਕੇ ਰੋਜ਼ ਕਿਆ ਕਰ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਬੀਜੈ ਬੰਦਗੀ। ਭਾਈ ਨੰਦ ਲਾਲ ਕਹਿੰਦੇ ਨੇ ਹਰ ਬਜ਼ੁਰਗੀ ਬਾਏ ਦੱਸ ਕੁੰਨ ਬੰਦਗੀ, ਜੇ ਤੂੰ ਉੱਚੇ ਰੁਤਬੇ ਤੇ ਪਹੁੰਚਣਾ ਚਾਹੁੰਦਾ ਤੇ ਬੰਦਗੀ ਕਰ, ਵਰਨਾ ਆਖਰ ਬੇਕਸ਼ੀ ਸ਼ਰਮੰਦਗੀ, ਸ਼ਰਮ ਕੁੰਨ, ਹਾਂ ਸ਼ਰਮ ਕੁੰਨ, ਹਾਂ ਸ਼ਰਮ ਕੁੰਨ, ਈ ਦਿਲੇ ਚੋਂ ਸੰਗ ਖੁਦਰਾ ਨਰਮ ਕਰ, ਕਰ ਬੰਦਗੀ ਛਾੜ ਮੈਂ ਮੇਰਾ। ਕਹਿਣ ਲੱਗੇ ਪਿਆਰਿਆ ਫਿਰ ਇੱਕ ਕੰਮ ਹੋਰ ਕਰ, ਖਿਰਦਾ ਨਾਮ ਸੰਭਾਰ ਸਵੇਰਾ, ਜਨਮ ਸਿਰਾਨੋ ਸਿਰਾਨੋ ਦਰਸ਼ਨ ਦਾ ਚਲੇ ਜਾਣਾ, ਸਾਰੀ ਜ਼ਿੰਦਗੀ ਚਲੀ ਗਈ, ਪੰਥ ਨਾ ਸਵਾਰਾ, ਅੱਜ ਤੀਕਰਾ ਮਣਾ ਤੂੰ ਉਹ ਰਸਤੇ ਹੀ ਨਹੀਂ ਸਾਫ਼ ਕੀਤਾ ਜਿਸ ਰਸਤੇ ਤੂੰ ਚੱਲਣਾ, ਸਾਂਝ ਪਰੀ ਜ਼ਿੰਦਗੀ ਦੀ ਸ਼ਾਮ ਪੈ ਗਈ, ਵਹਿ ਦਿਸ਼ ਅੰਧਿਆਰਾ, ਰਸਤਾ ਤੇ ਸਾਫ਼ ਕਰਨ ਦਾ ਵੇਲਾ ਸੀ ਜਦੋਂ ਚਾਨਣ ਸੀ, ਦੇਖ ਚਾਨਣ ਵੇਲੇ ਤੂੰ ਰਾਹ ਸਾਫ਼ ਨਹੀਂ ਕੀਤਾ, ਹੁਣ ਤਾਂ ਹਨੇਰਾ ਪੈ ਗਿਆ ਚੱਲਿਆ, ਹਨੇਰੇ ਵਿੱਚ ਤਾਂ ਤੁਰਿਆ ਵੀ ਨਹੀਂ ਜਾਂਦਾ ਹੁੰਦਾ, ਹਨੇਰੇ ਵਿੱਚ ਤਾਂ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ, ਸਾਂਝ ਪਰੀ ਵਹਿ ਦਿਸ਼ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ। ਕਹਿੰਦੇ ਝੱਲੇ ਬੰਦਿਆ ਮੂਰਖ ਮਣਾ, ਅੰਤਲਾ ਸਮਾਂ ਤੇਰਾ ਆਉਂਦਾ ਪਿਆ, ਚਿੱਤ ਸੁਣਾਈ ਦੁਨੀਆ ਫਨ ਖਾਨੇ, ਕਿਉਂ ਨੀ ਪਰਮਾਤਮਾ ਨੂੰ ਚੇਤੇ ਕਰਦਾ, ਜਿਸ ਟਿਕਾਣੇ ਤੂੰ ਤੂੰ ਕਹਿੰਦਾ ਮੈਂ ਸਦਾ ਬੈਠੇ ਰਹਿਣਾ, ਇਹ ਸੰਸਾਰ ਨੇ ਇੱਕ ਦਿਨ ਗਿਣਸ ਜਾਣਾ, ਸਦੀਵ ਕਾਲ ਜੀ ਰਹਿਣਾ ਤੇ ਰੱਬ ਦੀ ਭਗਤੀ ਹੈ। ਦੇਖੋ ਪਤਾ ਨੀ ਮਨ ਨੂੰ ਫਿਰ ਵੀ ਨੀ ਲੱਗਦੀ, ਸਭ ਕੁਝ ਅੱਖਾਂ ਨਾਲ ਦੇਖਦਾ ਵੀ ਕਿ ਕੰਨਾਂ ਨਾਲ ਸੁਣਦਾ ਵੀ ਕਿ ਤਨ ਨਾਲ ਸਭ ਕੁਝ ਦੇਖਦਾ, ਹਾਂ ਕੁਝ ਸਮਾਂ ਰੱਬ ਚੇਤੇ ਆਉਂਦਾ, ਗੱਲ ਬੜੀ ਘੱਟਦਾ। ਅਸੀਂ ਹਿੰਦੁਸਤਾਨ ਵਿੱਚ ਵੀ ਦੇਖਿਆ ਕਿ ਜਦੋਂ ਬੰਦਾ ਕੋਈ ਮਰ ਜਾਏ ਨਾ, ਉਹਦੇ ਉਹਦੇ ਕੋਲ ਬੈਠੇ ਸਾਰੇ ਬ੍ਰਹਮ ਗਿਆਨ ਤੋਂ ਥੱਲੇ ਗੱਲ ਹੀ ਕੋਈ ਨੀ ਕਰਦਾ, دنیا بڑی جھوٹھی ہے جی، سنسار نے ایک دن بن جانا ہے جی، رب کی کھیڈ یہو جی ہے جی، ایویں میری میری کر رہے ہیں۔ وہ منجی تو تھوڑا جہا پرا ہوتے ہیں، پرت کے پھر اپنے رونے رو لگ پے۔ جدو ارتی چوک کے ترن گئے تو جدو شمشان کٹ گئے اسے بھی سارے گلا پرت کے، جدو کہ یہ بھوگ پائے گا اسے سارے بولتے کہیں گے شیخ ہے ہاتھی جگ نہ کوئی پھر رہا، جس آسن ہم بیٹھ کے کیتے بیٹھ گیا، بولن والے لیڈر بھی کہیں گے جو جو تو بن سہ پرو آج کا کال، نان کار گن گائل چار سگل جال، وہ سیول کہن ماتر رہ گئے۔ حقیقت بندے نو سمجھ ہی نہیں کہ میں ایک دن اس دنیا تو جان۔ دھن گرو گرنتھ صاحب وار وار سانو یہ گل کہندے نے کہ موت چیتے کر، موت کے چیتے وچ رب کا چیتا ہونا، یہ کوئی پتا نہیں کہڑے ویلے وہ سما جا، کوئی بھروسہ نہیں۔ میں کہنا بندہ تھا نا، گرو صاحب نے کہنا بھی آپ کئی بار ہوں دیکھنے کہ بندہ کتے جانا ہو جڑے کنونی کاروائی کئی بار کرتے ہیں، وہ کسی تھان سے ٹائم بم فٹ کر دیں۔ آم بندے نو کی پتا، بچے کول ترے پھرتے ہیں، بزرگ کول ترے پھرتے ہیں، پر انہوں پتا جنہیں ٹائم بم فٹ کیا، جنہوں پتا بھی این منٹ وچ یا این گھنٹے بعد انہیں پھٹ جانا، سچ جانو ہر بندہ ٹائم بم دے کی پتا ہے اندر کتنے پھٹ جانا ہے۔ سانو پتا کوئی نہیں، جنہیں فٹ کر کے کلیا انہیں سارے ٹائم بم بھی بنائے، ہر ایک کا سما نشچت کیتا، تھان ہونی ہے، یہ کوئی پتا نہیں کسی نے روڈ سے پھٹ جانے، یہ پتا نہیں کسی نے جہاز وچ بیٹھیا پھٹ جانے، یہ کوئی پتا نہیں کسی نے تردیا پھٹ جانے۔ یہ مطلب ہے ہر بندے اندر موت کا ٹائم بم فٹ ہے، جب سما آ گیا انہیں جانا ضرور ہے۔ اج کے شبد وچوں ایک گل چیتے رکھیے کہ نہ سمرن ان زندگی کا آدھار بنا لیے، کیونکہ اپنے تو پہلا بینت چلے گئے، اس مارگ سے سانو بھی جانا پینا۔ انہیں کو بینتیاں پروان کرو، ہوئی بینت پلا ساد سنگت کرپا کر کے بخش دینیا جی۔ واہ گرو جی کا خالصہ، واہ گرو جی کا۔